हर जियो नाम परयो रामदास। हर जियो नाम परयो परयो रामदास, 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 हर जियो नाम परयो रामदास, हर जियो नाम परयो ब्रह्मंड को ठाकुर स्वामी, सर्ब जिया का दाता रे, कोट ब्रह्मंड को ठाकुर स्वामी, सर्ब जिया का दाता रे, प्रित पाले नित सार समाले, प्रित पाले नित सार समाले, एक गुण नहीं मूरख जाता रे, एक गुण नहीं मूरख जाता रे, हर जियो नाम परयो रामदास, नाम परयो रामदास, हर जियो नाम परयो रामदास, रामदास, राम हर जियो नाम परयो रामदास, हर आराधना जाना रे, हर हर गुर गुर करता रे, हर जियो नाम परयो रामदास, हर जियो नाम परयो रामदास, नाम परयो रामदास, हर नाम परयो रामदास, हरि जपो नाम परयो रामदास, हरि जियो नाम परयो रामदास। दयाल कृपाल सुख सागर सर्व घटा भर पूरी रे। दीन दयाल कृपाल सुख सागर सर्व घटा पर पूरी रे। पेखत सुनत सदा है संगे पेखत सुनत सदा है संगे। मैं मूर्ख जानिया दूरी रे मैं मूर्ख जानिया दूरी रे। हर जियो नाम परयो रामदास
हर जपो
नाम परयो रामदास 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 हर जियो नाम परयो रामदास हर जियो नाम परयो रामदास। हर बेअंत हूँ मित कर वरनो क्या जाना होए कैसो रे। हर बेअंत हो मित कर वरनो क्या जाना होए कैसो रे। करो बेनती सतगुर अपने करो बेनती सतगुर अपने। मैं मूर्ख दे ओ उपदेशो रे मैं मूर्ख दे ओ उपदेशो रे। हर जियो नाम परयो रामदास नाम परयो रामदास नाम परयो रामदास हर जियो नाम परयो रामदास रामदास मूर्ख की केतक बात है ओ टपराती तरे आरे मैं मूर्ख की केतक बात है को टपराती तरे आरे गुरु नानक जिन सुनिया पेखिया गुरु नानक जिन सुनिया पेखिया से फिर कर वासना परियारे से फिर कर वासना परियारे हर की धन गुरु अर्जन देव पातशाह इस शब्द विच सानू उपदेश कर रहे हैं आ जीव कल जुगी जीवो जे इस समय दे विच तुसी हरि दा दर्शन करना चाहते हो तो आओ परमात्मा गुरु रामदास दे रूप विच बैठा है सोने हर मंदिर विच ते सबनू दर्शन दे रहे हैं हरी ने अपना नाम रामदास रखवा लिया हर जियो नाम परयो रामदास हरी ने अपना नाम रामदास रखवाया ते चौथे गुरु नानक दे रूप विच सचखंड श्री हरमंदर विच बैठा संगतां दियां चोलियां पर रहा है हरमंदर साहब जिसनू बाणी विच आख्या डिठे सबे थां नहीं दुध जिया जिथे भी गुरु का कोई प्यारा गुरसिख बैठा है गुरु नानक पातशाह दा प्यारा कोई बैठा है जिथे किथे देसां विच विदेशां विच आख्या जिस तरह मुसलमान नू मक्के तों परे कुछ नहीं गुरु के सिख नू हरमंदर साहब तों परे कुछ भी नहीं सवेरे उठदा है ध्यान धरद है हरमंदर साहब का एक बारी प्यार नाल आखद सतनाम श्री सात संगत ताई बाणी विच साहब ने आख्या डिठे सबे थां नहीं आओ एक बारी सारे जप लईए चौकड़े मारो बिरती लै चलो सुरत लै चलो हरमंदर साहब शरीर पावे इत्थे रवे सुरत लै चलो हरमंदर साहब ते एक बारी आखो नहीं तुद जेहा नहीं तुद जेहा नहीं तुद जेहा सारे जप नहीं तुद जेहा डिठे सबे पुरख विधा दे सबे थाम डिठे सबे वस्ती सदन अपार वस्ती सदन अपार सारी दुनिया दे थां वेख ले सारे द्वारे वेख ले पर गुरु रामदास सच्चे पातशाह तेरे दर वर्गा कोई भी दर नहीं है। एक मद्रास तो आए महापुरख सन ओ हर साल हरिमंदर साहब आंदे सन आके दो दो तीन तीन महीने हरिमंदर साहब सवेरे अमृत वेले आके हाजरी भरते चार चार पांच पांच घंटे कीर्तन विच बैठे रहे। एक दिन उन्होंने सेवका ने पूछा महाराज आप मद्रास में रहते हो और सिख धर्म नाल तुसी कोई ऐसी गल भी नहीं कि तुसी गुरसिखी धारण कीती होवे तुहाडा धर्म होर है ये धर्म वखरा है पर फिर भी तुसी दो दो तीन तीन महीने आके अमृतसर ठहरदे हो ते रोज हरिमंदर साहब जाके अमृत वेले हाजरी भरदे ये की कारण है। ओ मद्रासी सन मद्रास विच रहन वाले महापुरख पर कहन लगे मैं दुनिया दे सारे दर देखे हन पर गुरु रामदास जी के दर जैसा कोई भी दर नहीं है। ओ महापुरख कहन लगा कोई संसार में आके ਜਗਤ ਜੀਆਂ ਨੂੰ ਤਾਰਨ ਵਾਸਤੇ ਕੋਈ ਸੰਸਾਰ ਤੋਂ ਬੇੜੀ ਬਣਾਉਂਦਾ, ਕੋਈ ਵੱਡਾ ਮਹਾਂਪੁਰਖ ਆਉਂਦਾ ਉਹ ਬੇੜਾ ਬਣਦਾ ਤਰਨ ਦਾ। ਪਰ ਗੁਰੂ ਰਾਮਦਾਸ ਜੀ ਨੇ ਤਾਂ ਦਰਗਾਹ ਤੱਕ, ਸੱਚਖੰਡ ਤੱਕ ਪੱਕੀ ਸੜਕ ਬਣਾ ਦਿੱਤੀ ਹੈ। ਇਹ ਉਹ ਗੁਰੂ ਨਾਨਕ ਦਾ ਦਰ ਹੈ ਹਰਿਮੰਦਰ ਸਾਹਿਬ। ਜਦੋਂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਗਰੀਬ ਨਿਵਾਜ ਹਰਿਮੰਦਰ ਸਾਹਿਬ ਦੀ ਉਸਾਰੀ ਕਰਨ ਲੱਗੇ ਤਾਂ ਪਹਿਲੀ ਇੱਟ ਮੁਸਲਮਾਨ ਫਕੀਰ ਮੀਆਂ ਮੀਰ ਪਾਸੋਂ ਰਖਾਈ। ਆਖਿਆ ਗੁਰੂ ਨਾਨਕ ਦਾ ਘਰ ਬਣ ਰਿਹਾ, ਇੱਥੇ ਕੋਈ ਵਿਤਕਰਾ ਨਹੀਂ, ਕੋਈ ਭਿੰਨ ਭੇਦ ਨਹੀਂ ਹੋਏਗਾ। ਇਹ ਗੁਰੂ ਨਾਨਕ ਦੀ ਬਾਣੀ ਸਭ ਵਾਸਤੇ ਸਾਂਝੀ ਹੈ, ਇਹ ਗੁਰੂ ਨਾਨਕ ਦਾ ਦਰਬਾਰ ਸਭ ਵਾਸਤੇ ਸਾਂਝਾ ਹੈ। ਖੱਤਰੀ ਬ੍ਰਾਹਮਣ ਸੂਦਰ ਵੈਸ਼ ਉਪਦੇਸ਼ ਚਉ ਵਰਨਾ ਕੋ ਸਾਂਝਾ, ਇਹ ਸਾਂਝਾ ਉਪਦੇਸ਼ ਹੈ। ਤਾਂ ਹੀ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨੂੰ ਜਦੋਂ ਦਸ ਪਾਤਸ਼ਾਹੀਆਂ ਦਾ ਰੂਪ ਜਾਣ ਕੇ ਮੱਥਾ ਟੇਕਦੇ ਹਾਂ, ਸਾਧ ਸੰਗਤ ਵਿੱਚ ਬੈਠੇ ਕਬੀਰ ਸਾਹਿਬ ਨੂੰ ਵੀ ਮੱਥਾ ਟੇਕਦੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਸਾਹਿਬ ਜੀ ਦੀ ਵੀ ਬਾਣੀ, ਵਿੱਚ ਬੈਠੇ ਭਗਤ ਰਵਿਦਾਸ ਜੀ ਨੂੰ ਵੀ ਮੱਥਾ ਟੇਕਦੇ ਹਾਂ। ਬਾਬਾ ਕਬੀਰ ਜੀ ਨੂੰ ਮੱਥਾ ਟੇਕਦੇ ਹਾਂ, ਬਾਬਾ ਰਵਿਦਾਸ ਜੀ ਨੂੰ ਮੱਥਾ ਟੇਕਦੇ ਹਾਂ, ਬਾਬਾ ਫਰੀਦ ਜੀ ਨੂੰ ਮੱਥਾ ਟੇਕਦੇ ਹਾਂ। ਹੈ ਕੋਈ ਐਸਾ ਦੁਨੀਆ ਵਿੱਚ ਬਾਣੀ ਦਾ ਮਹਾਨ ਤਾਰਨ ਦਾ ਕੋਈ ਵਸੀਲਾ ਕਿ ਜਿਹਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਆਪਣੀ ਬੁੱਕਲ ਵਿੱਚ ਬਿਠਾਇਆ ਅਤੇ ਆਖਿਆ ਆਓ ਪਿਆਰਿਓ ਤੁਸੀਂ ਜਪਣ ਵਾਲੇ ਹੋ, ਜਿਨ ਜਪਿਆ ਤਿਸ ਕੋ ਬਲਿਹਾ ਤਿਸ ਕੇ ਸੰਗ ਤਰੇ ਸੰਸਾਰ, ਕਹੋ ਨਾਨਕ ਪ੍ਰਭ ਲੋਚਾਂ ਪੂਰ ਸੰਤ ਜਨਾਂ ਕੀ ਬਾਂਛੋ ਦੂਰ। ਆਖਿਆ ਆ ਜਾਓ ਕਬੀਰ ਸਾਹਿਬ, ਆਓ ਰਵਿਦਾਸ ਜੀ, ਸਾਰੇ ਆਓ, ਤੁਸੀਂ ਜੁੜੇ ਹੋਏ ਹੋ। ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਹ ਬਾਣੀ ਹੈ ਜਿਹੜੀਆਂ ਟੁੱਟੀਆਂ ਹੋਈਆਂ ਰੂਹਾਂ ਨੂੰ ਪਰਮੇਸ਼ਵਰ ਨਾਲ ਜੋੜ ਦਿੰਦੀ ਹੈ। ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਆਖਿਆ ਕਿਤਨੀ ਵੀ ਮਨੁੱਖ ਨੂੰ ਚਿੰਤਾ ਲੱਗੀ ਹੋਵੇ ਨਾ ਸਾਧ ਸੰਗਤ, ਕਿਤਨੇ ਵੀ ਉਸਦੇ ਕੰਮ ਵਿਗੜੇ ਹੋਏ ਹੋਣ, ਇਹ ਬਾਬਾ ਆਨੰਦ ਸਿੰਘ ਜੀ ਦਾ ਬਚਨ ਹੈ, ਪੂਰਨ ਮਹਾਂਪੁਰਖਾਂ ਦਾ। ਧੰਨ ਧੰਨ ਬਾਬਾ ਆਨੰਦ ਸਿੰਘ ਜੀ ਬਚਨ ਕਰਿਆ ਕਰਦੇ ਸਨ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਗੁਰੂ ਕਾ ਸਿੱਖ ਆ ਕੇ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਸ਼ਨ ਕਰਕੇ ਆਪਣੇ ਕੰਮ 'ਤੇ ਜਾਏਗਾ, ਉਹਦੇ ਵਿਗੜੇ ਹੋਏ ਕੰਮ ਵੀ ਬਣ ਜਾਣਗੇ। ਤਾਂ ਹੀ ਸਾਹਿਬ ਬਾਣੀ ਵਿੱਚ ਆਖਦੇ ਨੇ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਦਰਸ਼ਨ ਦੇਖ ਜੀਵਾਂ, ਦਰਸ਼ਨ ਦੇਖ, ਸਾਰੇ ਕਿਰਪਾ ਕਰ ਜੁੜ ਜਾਓ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਦਰਸ਼ਨ ਦੇਖ ਜੀਵਾਂ, ਦਰਸ਼ਨ ਦੇਖ ਜੀਵਾਂ, ਪੂਰਨ ਕਰਮ ਹੋਏ ਪ੍ਰਭ ਮੇਰਾ,
ਪੂਰਨ ਕਰਮ ਹੋਏ ਪ੍ਰਭ ਮੇਰਾ,
ਪੂਰਨ ਕਰਮ ਹੋਏ ਪ੍ਰਭ ਮੇਰਾ,
ਕਰਮ ਹੋਏ ਪ੍ਰਭ ਮੇਰਾ,
ਪੂਰਨ ਕਰਮ ਦਰਸ਼ਨ ਦੇਖ ਜੀਵਾਂ, ਸਾਰੇ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਦਰਸ਼ਨ ਦੇਖ ਜੀਵਾਂ, ਦਰਸ਼ਨ ਦੇਖ ਜੀਵਾਂ। प्रसाद किन वीर ले जाते,
गुरु प्रसाद किन वीर ले जाते,
अपनी शरण राख प्रभु दाते, गुरु प्रसाद किन वीर ले जाते,
गुरु प्रसाद किन वीर ले जाते,
गुरु प्रसाद किन वीर ले जाते, दर्शन वसे मेरे चीता, सुन कमल
वसे मेरे चीता,
सुनो बिनो प्रभु मेरे मीता, चरण कमल वसे मेरे चीता,
चरण कमल वसे मेरे चीता,
नानक एक करे अरदास, विसर नाई पूरन गुणता, नहीं पूरन गुणता,
विसर नहीं पूरन गुणता,
विसर नहीं पूरन गुणतास, दर्शन दे जीवा,
सारे कृपा करो जी,
दर्शन दे जीवा गुर तेरा, दर्शन दे जीवा गुर तेरा, दर्शन दे जीवा, दर्शन देख जीवा गुर तेरा, दर्शन देख जीवा गुर तेरा, दर्शन देख जीवा गुर तेरा, दर्शन जिस जिसने भी गुरु का दर्शन प्यार और सिद्धक नाल कीता, ए गुरु नानक दा कर है साध संगत, जिसने कीता सिद्धक उसका बेड़ा पार हो गया। महाराज संत सुजान सिंह जी बचन करते सन, जे कोई गरीब है गुरु घर विच पेटा नहीं लिया सकता, कोई गल नहीं, हथों खाली आ जा गुरु दे चरणां विच प्यारिया, पर सिदक तो खाली ना आवे। ਕਿਉਂਕਿ ਜਿਹੜਾ ਸਿਦਕ ਤੋਂ ਖਾਲੀ ਆਉਂਦਾ ਉਹ ਖਾਲੀ ਮੁੜ ਜਾਂਦਾ। ਅੱਜ ਜਿੱਥੇ ਅੱਜ ਹਰਿਮੰਦਰ ਸਾਹਿਬ ਸੱਚਖੰਡ ਤੁਸੀਂ ਦਰਸ਼ਨ ਕਰਦੇ ਹੋ, ਕਿਸੇ ਸਮੇਂ ਵਿੱਚ ਇਹ ਇੱਕ ਬੜਾ ਸੁਹਾਣਾ ਬਨ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸਭ ਤੋਂ ਪਹਿਲਾਂ ਦਸ ਪਾਤਸ਼ਾਹੀਆਂ ਦੀ ਜਾਗਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦਾ ਧਿਆਨ ਧਰਕੇ ਆਖੋ ਸ੍ਰੀ
ਸ੍ਰੀ ਵਾਹਿਗੁਰੂ।
ਸਾਧ ਸੰਗਤ, ਜਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਇਸ ਬਨ ਵਿੱਚ ਪਹੁੰਚੇ, ਮਰਦਾਨਾ ਨਾਲ ਸੀ ਪਾਤਸ਼ਾਹ। ਬੜੀ ਰਮਣੀਕ ਜਗ੍ਹਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਮਰਦਾਨਿਆ, ਜਦੋਂ ਵੱਡੇ ਵੱਡੇ ਰਾਜੇ ਆਪਣਾ ਰਾਜ ਭਾਗ ਤਿਆਗ ਦਿੰਦੇ ਹਨ, ਇਸੀ ਬਨ ਵਿੱਚ ਆ ਕੇ ਤਪੱਸਿਆ ਕਰਦੇ ਨੇ। ਪਾਤਸ਼ਾਹ, ਇਸ ਬਨ ਵਿੱਚ ਤਾਂ ਬੜੀ ਸੁਗੰਧ ਆ ਰਹੀ ਹੈ, ਬੜੀ ਖੁਸ਼ਬੂ ਆ ਰਹੀ ਹੈ, ਇਹ ਕਿਹਦੀ ਖੁਸ਼ਬੂ ਹੈ? ਮੇਰੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਜਿਹੜੇ ਮਹਾਂਪੁਰਖ ਇੱਥੇ ਬਹਿ ਕੇ ਨਾਮ ਜਪ ਰਹੇ ਨੇ ਮਰਦਾਨੀਆਂ, ਉਹਨਾਂ ਦੇ ਸਵਾਸਾਂ ਦੀ ਖੁਸ਼ਬੂ ਆ ਰਹੀ ਹੈ। ਜੋ ਨਾਮ ਜਪਦਾ ਉਹਦੇ ਸਵਾਸਾਂ ਵਿੱਚੋਂ ਖੁਸ਼ਬੂ ਆਉਂਦੀ, ਅਤੇ ਜਿਹੜੇ ਨਾਮ ਨਹੀਂ ਜਪਦੇ ਉਹਨਾਂ ਦੇ ਮੁੱਖ ਵਿੱਚੋਂ ਤਾਂ ਦੁਰਗੰਧ ਆਉਂਦੀ ਹੈ। ਬਿਰਥਾ ਨਾਮ ਬਿਨਾਂ ਤਨ ਅੰਧ, ਮੁੱਖ ਆਵਤ ਤਾਂ ਕਿ ਦੁਰਗੰਧ। ਜਿਹੜੇ ਨਾਮ ਨਹੀਂ ਜਪਦੇ ਉਹਨਾਂ ਦੇ ਮੂੰਹ ਵਿੱਚੋਂ ਤਾਂ ਬਦਬੂ ਆਉਂਦੀ, ਦੁਰਗੰਧ ਆਉਂਦੀ ਹੈ। ਮਰਦਾਨਿਆ, ਜਿਹੜੇ ਨਾਮ ਜਪਦੇ ਨੇ ਉਹਨਾਂ ਦੇ ਸਵਾਸਾਂ ਵਿੱਚੋਂ ਖੁਸ਼ਬੂ ਆਉਂਦੀ। ਤਾਈਏ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਸੰਗਤ ਇਉਂ ਭਲੀ, ਬਈਏ ਪਾਸ ਅਤਾਰ, ਅਤਰ ਮੋਲ ਬਿਨ ਨਾ ਮਿਲੇ ਤੋ ਵੀ ਮੁਸ਼ਕ ਬਹਾਰ। ਸੈਂਟ ਵਾਲੇ ਦੀ ਦੁਕਾਨ 'ਤੇ ਜਾ ਕੇ ਕੋਈ ਬਹਿ ਜਾਵੇ ਅਤੇ ਪੈਸੇ ਕੋਲ ਨਹੀਂ ਕਿ ਸੈਂਟ ਦੀ ਸ਼ੀਸ਼ੀ ਖਰੀਦਾਂ, ਪਰ ਸਾਧ ਸੰਗਤ ਜਿਤਨੀ ਦੇਰ ਸੈਂਟ ਦੀ ਦੁਕਾਨ 'ਤੇ ਬੈਠਾ ਰਹੇਗਾ ਖੁਸ਼ਬੂ ਮੁਫਤ ਵਿੱਚ ਆਏਗੀ। ਖੁਸ਼ਬੂ ਉਹ ਵੀ ਨਹੀਂ ਰੋਕ ਸਕਦਾ। ਇਸ ਵਾਸਤੇ ਜਦੋਂ ਅਸੀਂ ਜਪਣ ਵਾਲਿਆਂ ਦੇ ਕੋਲ ਜਾ ਕੇ ਬਹਿੰਦੇ ਹਾਂ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੋਹਣੀ ਸੋਹਣੀ ਮਿੱਠੀ ਮਿੱਠੀ ਖੁਸ਼ਬੂ ਆਉਂਦੀ ਹੈ ਸ਼ਬਦ ਦੀ। ਸਾਡਾ ਵੀ ਜੀ ਕਰਦਾ ਸੱਚੇ ਪਾਤਸ਼ਾਹ, ਜਿਵੇਂ ਇਹ ਜਪਣ ਵਾਲੇ ਨਾਮ ਜਪ ਰਹੇ ਨੇ, ਮੇਰੇ 'ਤੇ ਵੀ ਕਿਰਪਾ ਕਰ, ਮੈਂ ਵੀ ਸੰਗਤ ਵਿੱਚ ਬਹਿ ਕੇ ਜਪਾਂ ਸ੍ਰੀ। ਮਹਾਂਪੁਰਖ ਦਾ ਸੰਗ ਹੋਏਗਾ, ਮਹਾਂਪੁਰਖ ਕੀ ਦਿੰਦਾ? ਧਨ ਦਿੰਦਾ, ਕੋਈ ਵੱਡੀ ਸ਼ੈ ਨਹੀਂ। ਕੋਈ ਪੁੱਤਰ ਦੇ ਦਿੰਦਾ ਮਹਾਂਪੁਰਖ, ਕੋਈ ਵੱਡੀ ਚੀਜ਼ ਨਹੀਂ। ਜਦੋਂ ਮਹਾਂਪੁਰਖ ਪ੍ਰਸੰਨ ਹੋਏਗਾ ਤਾਂ ਕੀ ਦੇਵੇਗਾ ਆਪਣੇ ਪਿਆਰੇ ਨੂੰ? ਆਪਣੇ ਪਿਆਰੇ ਨੂੰ ਮਹਾਂਪੁਰਖ ਗੁਰੂ ਦੇ ਚਰਨਾਂ ਨਾਲ ਜੋੜੇਗਾ। ਉਹਦੀ ਚੋਲੀ ਵਿੱਚ ਨਾਮ ਦੀ ਬਾਣੀ ਦੀ ਪੜ੍ਹਨ ਦੀ ਸੋਝੀ ਪਾਏਗਾ। ਗੁਰੂ ਨਾਨਕ ਨੂੰ ਮਿਲਣ ਵਾਸਤੇ ਇੱਕ ਤੜਪ ਉਹਦੇ ਹਿਰਦੇ ਵਿੱਚ ਪੈਦਾ ਕਰੇਗਾ, ਕਿਉਂਕਿ ਜਾਣਦਾ ਹੈ ਤੜਪ ਤੋਂ ਬਿਨਾਂ, ਹਿਰਦੇ ਵਿੱਚ ਤੜਪ ਨਾ ਹੋਵੇ, ਮਨ ਵਿੱਚ ਬੈਰਾਗ ਨਾ ਹੋਵੇ, ਦੋ ਚਾਰ ਦਿਨ ਕੋਈ ਨਿਤਨੇਮ ਕਰੇਗਾ ਛੱਡ ਕੇ ਚਲਾ ਜਾਏਗਾ। ਪਰ ਜੇ ਗੁਰੂ ਦੇ ਮਿਲਣ ਦਾ ਪਿਆਰ ਹਿਰਦੇ ਵਿੱਚ ਹੋਏਗਾ, ਤੜਪ ਹੋਏਗੀ, ਬੈਰਾਗ ਹੋਏਗਾ, ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਇੱਕੋ ਹੀ ਅਰਦਾਸ ਕਰੇਗਾ, ਗੁਰੂ ਇਹ ਗੁਰੂ ਨਾਨਕ ਪਾਤਸ਼ਾਹ ਤੇਰਾ ਦਰਸ਼ਨ ਕਦੋਂ ਹੋਏਗਾ? ਮਹਾਂਪੁਰਖ ਇਹ ਤੜਪ ਪੈਦਾ ਕਰਦਾ ਮਿਲਣ ਦੀ, ਅਤੇ ਦੇਖਦਾ ਜਦੋਂ ਇਹ ਜਗਿਆਸੂ ਅਧਿਕਾਰੀ ਹੈ ਅਤੇ ਫਿਰ ਉਸਨੂੰ ਮਿਲਾਉਂਦਾ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ, ਸਾਰੇ ਰਿਖੀ ਇੱਥੇ ਮਰਦਾਨਿਆਂ ਮਿਲਣ ਵਾਸਤੇ ਬੈਠੇ ਨੇ, ਪਰ ਪਾਤਸ਼ਾਹ ਨਜ਼ਰ ਤਾਂ ਕੋਈ ਵੀ ਨਹੀਂ ਆਉਂਦਾ। ਮਰਦਾਨਿਆਂ, ਹੁਣ ਰਾਤ ਢਲਣ ਵਾਲੀ ਹੈ ਨਾ, ਉਹ ਸਾਹਮਣੇ ਜਿਹੜੀ ਛਪਰੀ ਹੈ ਨਾ, ਜਾ ਅੰਮ੍ਰਿਤ ਵੇਲਾ ਹੋਣ ਲੱਗਾ, ਇਸ਼ਨਾਨ ਕਰਕੇ ਆ ਅਤੇ ਕੀਰਤਨ ਆਰੰਭ ਕਰ। ਜਿਸ ਵੇਲੇ ਤੂੰ ਕੀਰਤਨ ਕਰੇਗਾ ਨਾ, ਤੂੰ ਇਕੱਲਾ ਨਹੀਂ ਹੋਵੇਂਗਾ। ਉਸ ਵੇਲੇ ਦੇਖੀ ਤੇਰੇ ਨਾਲ ਇੱਥੇ ਬੈਠੇ ਹੋਏ ਕਈ ਗੁਪਤ ਰੂਹਾਂ ਤੇਰੇ ਕੋਲ ਆ ਕੇ ਇੱਥੋਂ ਦੇ ਦੇਵਤੇ ਬਹਿ ਕੇ ਤੇਰੇ ਨਾਲ ਬਾਣੀ ਗਾਉਣਗੇ। ਸਾਧ ਸੰਗਤ ਬੋਲੋ ਸ੍ਰੀ। ਸਾਹਿਬ ਕਹਿਣ ਲੱਗੇ, ਮਰਦਾਨਿਆਂ ਉਹ ਵੇਖ ਸਾਹਮਣੇ ਜਿੱਥੇ ਛਪਰੀ ਹੈ ਨਾ ਮਰਦਾਨਿਆਂ, ਉੱਥੇ ਉਹ ਸੋਹਣਾ ਸਰੋਵਰ ਬਣਿਆ ਹੋਇਆ, ਸਰੋਵਰ ਵਿੱਚ ਸੋਹਣਾ ਮੰਦਰ ਬਣਿਆ ਅਤੇ ਉਸ ਸੋਹਣੇ ਹਰਿਮੰਦਰ ਵਿੱਚ ਬੈਠਾ ਹੈ ਗੁਰੂ ਰਾਮਦਾਸ ਪਾਤਸ਼ਾਹ। ਹੁਣ ਕੋਈ ਪੁੱਛੇ, ਉਸ ਵੇਲੇ ਤਾਂ ਹਰਿਮੰਦਰ ਸਾਹਿਬ ਬਣਿਆ ਕੋਈ ਨਹੀਂ ਸੀ, ਸਾਧ ਸੰਗਤ ਬਣੇ ਨੂੰ ਤਾਂ ਸਭ ਕੋਈ ਦੇਖ ਲਏਗਾ, ਜਿਹੜਾ ਨਹੀਂ ਬਣਿਆ ਉਸਨੂੰ ਤਾਂ ਗੁਰੂ ਨਾਨਕ ਹੀ ਦੇਖ ਸਕਦਾ ਹੈ। ਪਾਤਸ਼ਾਹ ਕੌਣ ਹੈ ਗੁਰੂ ਰਾਮਦਾਸ ਅਤੇ ਕਿੱਥੇ ਹੈ ਹਰਿਮੰਦਰ ਅਤੇ ਕਿੱਥੇ ਹੈ ਸਰੋਵਰ, ਮੈਨੂੰ ਤਾਂ ਕੁਝ ਨਜ਼ਰ ਨਹੀਂ ਆਉਂਦਾ। ਮਰਦਾਨੀਆਂ ਦੇਖਣਾ ਚਾਹੁੰਦਾ, ਉਰੇ ਆ ਜਾ। ਸਾਹਿਬ ਨੇ ਮਰਦਾਨੇ ਦੇ ਸਿਰ 'ਤੇ ਹੱਥ ਰੱਖਿਆ ਅਤੇ ਆਖਿਆ, ਉਹ ਵੇਖ ਹਰਿਮੰਦਰ ਸਾਹਿਬ, ਦਿਖਾਇਆ ਤਾਂ ਨਜ਼ਰ ਆਇਆ ਨਾ। ਸਾਧ ਸੰਗਤ ਬੋਲੋ ਸ੍ਰੀ, ਬਣੇ ਨੂੰ ਤਾਂ ਸਭ ਕੋਈ ਵੇਖ ਲਏਗਾ, ਪਰ ਅਜੇ ਬਣਿਆ ਨਹੀਂ ਸੀ ਅਤੇ ਗੁਰੂ ਨਾਨਕ ਨੇ ਮਰਦਾਨੇ ਨੂੰ ਚਾਤ ਪਵਾ ਦਿੱਤੀ। ਮਰਦਾਨਿਆ, ਉਹ ਵੇਖ ਹਰਿਮੰਦਰ ਸਾਹਿਬ ਵਿੱਚ ਬੈਠਾ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਇੱਕ ਵਾਰੀ ਸਾਰੇ ਪੜਿਓ ਬਈ ਪਿਆਰ ਨਾਲ, ਅੰਮ੍ਰਿਤਸਰ ਵਿੱਚ ਜੋਤ ਜਗਾਵੇ, ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਜੁੜ ਜਾ, ਅੰਮ੍ਰਿਤਸਰ ਵਿੱਚ ਜੋਤ ਜਗਾਵੇ, ਅੰਮ੍ਰਿਤਸਰ ਵਿੱਚ ਅੰਮ੍ਰਿਤਸਰ ਵਿੱਚ ਜੋਤ ਜਗਾਵੇ, ਅੰਮ੍ਰਿਤਸਰ ਵਿੱਚ ਜੋਤ ਜਗਾਵੇ, ਅੰਮ੍ਰਿਤਸਰ ਜੋਤ ਜਗਾਵੇ, ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਪੂਰਨ ਤਾਲ ਖਟਾ ਸਰ ਵਿੱਚ ਜੋਤ ਜਗਾਵੇ, ਅੰਮ੍ਰਿਤ ਸਰ ਵਿੱਚ ਜੋਤ ਜਗਾਵੇ। ਜੁੜ ਜਾਓ, ਕੋਈ ਰਸਨਾ ਖਾਲੀ ਨਾ ਰਹੇ। ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਵਿੱਚ ਕਿਹੜੀ ਜੋਤ ਜਗਾਈ? ਆਖਿਆ, ਨਾਮ ਦੀ ਜੋਤ ਜਗਾਈ। ਸਾਧ ਸੰਗਤ ਜੀ, ਜਪੋ ਸ੍ਰੀ। ਮਰਦਾਨੇ ਨੇ ਜਿਸ ਵੇਲੇ ਵੇਖਿਆ ਛਪਰੀ ਦੀ ਥਾਂ ਤੇ ਸਰੋਵਰ, ਸਰੋਵਰ ਵਿੱਚ ਹਰਿਮੰਦਰ ਸਾਹਿਬ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਹੈਰਾਨ ਹੋ ਗਿਆ। ਨੇਤਰ ਖੁੱਲ੍ਹੇ ਤਾਂ ਗੁਰੂ ਨਾਨਕ ਸਾਹਿਬ ਨੂੰ ਚਰਨ ਪਕੜ ਕੇ ਮਰਦਾਨਾ ਪੁੱਛਦਾ, ਪਾਤਸ਼ਾਹ ਇਹ ਗੁਰੂ ਰਾਮਦਾਸ ਜੀ ਕੌਣ ਹਨ? ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਮਰਦਾਨਿਆਂ ਸਾਡੇ ਦਰਸ਼ਨ ਕਰ ਰਹੇ ਹੈ ਨਾ, ਇਸ ਸਰੀਰ ਦੇ ਦਰਸ਼ਨ ਕਰ ਰਹੇ ਹੈ ਨਾ ਜੀ ਪਾਤਸ਼ਾਹ, ਕੋਈ ਸਮਾਂ ਆਏਗਾ ਅਸੀਂ ਸਰੀਰ ਓਹਲੇ ਕਰ ਲਵਾਂਗੇ, ਸਾਡੀ ਥਾਂ 'ਤੇ ਗੁਰੂ ਅੰਗਦ ਸਾਹਿਬ ਬੈਠਣਗੇ। ਮਰਦਾਨਿਆਂ, ਫਿਰ ਸਮਾਂ ਬਦਲੇਗਾ, ਗੁਰੂ ਅੰਗਦ ਸਾਹਿਬ ਦੀ ਥਾਂ 'ਤੇ ਗੁਰੂ ਅਮਰਦਾਸ ਜੀ ਬੈਠਣਗੇ। ਫਿਰ ਸਮਾਂ ਬਦਲੇਗਾ ਮਰਦਾਨਿਆਂ, ਗੁਰੂ ਅਮਰਦਾਸ ਜੀ ਥਾਂ 'ਤੇ ਗੁਰੂ ਰਾਮਦਾਸ ਜੀ ਆਉਣਗੇ। ਸਾਧ ਸੰਗਤ ਬੋਲੋ ਸ੍ਰੀ। ਮਰਦਾਨਿਆਂ, ਇੱਕ ਕੰਮ ਨੂੰ ਕਈ ਵਾਰੀ ਕਰਨਾ ਔਰ ਕਈ ਸਰੀਰ ਲੈ ਕੇ ਕਰਨਾ, दस जामिया तक करना किस वास्ते करना मर्दानिया कि ये जगत जीव भुल गए हैं परमेश्वर का नाम इन्हों जपाउना है सतनाम एक काम बार बार करना मर्दानिया मर्दानिया कर कीर्तन इथे अज आरंभ कर मर्दानिया कीर्तन इथे ताकि अठे पैर इथे बाणी का प्रवाह चलता ही रहे साध संगत मर्दाने कीर्तन आरंभ किया आह ऐसी लिव लग गई मर्दाने दी जिस वेले अखां खुलियां ता की वेखदा कई महापुरख रिखी मुनि मर्दाने दे नाल बह के कीर्तन कर रहे हैं ओ जितने बैठे सन ना अलग अलग थावां ते तपस्या कर रहे सन जां कीर्तन दी मिठी धुन उन्हां दे कन्नां विच पई कोई भी उत्थे बैठा ना रह सकिया सारे ही गुरु नानक पातशाह जी दे चरणां विच आके उत्थे जुड़ गए सारे ही जुड़ गए साध संगत बाबा धन धन बाबा नानक सिंह जी बचन करते सन किते मन ना लगे कीर्तन विच आ जा तुहाडा मन लग जाएगा ते जिदा कीर्तन विच भी आके मन नहीं लगा उहदा किते लग ही नहीं सकदा मर्दानियां कर कीर्तन नानक कह सुन रे मना कर कीर्तन होए उधार इस संसार दा उधार ही कीर्तन नाल होना है बाणी नाल होना है तो जिस वेले मर्दाने कीर्तन आरंभ किया चुरमुट पै गया रिखियां मुनिया दा उस वेले धन गुरु नानक पातशाह जी कहन लगे मर्दानिया आज मेरा भी जी करदा मैं भी एक शब्द पढ़ा उस वेले मेरे गुरु नानक साहब जी ने शब्द उचारिया देवतियां दर्शन के ताई दुख भूख देवतियां दर्शन के ताई दुख भूख तीरथ किए आ दुख भुख सहार के मर्दानिया जितने रिखी मुनि आके बैठे ना इन्हां दे विच देवतियां दा निवास है देवतियां दा निवास है देवतियां दर्शन के ताई दुख भुख तीरथ किए इन्हां ने दुखां भुखां नूं सहारदे होए इस महान तीरथ सचखंड हरिमंदर साहब जिथे बनेगा मर्दानिया इत्थे आके तपस्या कीती है पता है किस वास्ते हरी दा दर्शन करन वास्ते ते गुरु अर्जन देव पातशाह कहिंदे ने उस हरी दा दर्शन करन वास्ते जो कई जन्मां तों बह के तपस्या कर रहे ने ओ दुनिया दे लोको ओ हरी गुरु रामदास जी दा रूप धार के हरिमंदर साहब विच बैठा जे आओ कर लो दर्शन हर जियो नाम परयो रामदास हर जियो नाम परयो रामदास 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 एक बारी प्यार नाल सारे आखो धन गुरु रामदास
धन गुरु रामदास
जिन्हां ने हुण भी नहीं आख्या फिर आखो धन गुरु रामदास धन धन रामदास गुर जिन सिरिया
तिने सवार
तिने सवार ਜਿਸਨੇ ਇੱਕ ਵਾਰੀ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਨਾਮ ਲੈ ਕੇ ਧੰਨ ਆਖਿਆ ਨਾ ਉਹਨਾਂ ਨੂੰ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਉਸ ਗੁਰੂ ਕੇ ਸਿੱਖ ਦਾ ਜੀਵਨ ਸਵਾਰ ਦਿੱਤਾ। ਗੁਰੂ ਰਾਮਦਾਸ ਪਾਤਸ਼ਾਹ ਜੀ ਪਤਾ ਪਹਿਲਾਂ ਕੌਣ ਸਨ? ਆ 5-7 ਮਿੰਟ ਵਚਨ ਕਰਕੇ ਫਿਰ ਸਮਾਪਤੀ। ਬਾਲਕ ਰੂਪ ਵਿੱਚ ਲਾਹੌਰ ਦੀਆਂ ਗਲੀਆਂ ਵਿੱਚ ਇੱਕ ਛੋਟਾ ਜਿਹਾ ਬੱਚਾ, ਸਿਰ 'ਤੇ ਇੱਕ ਛਾਬਾ ਹੈ, ਉਸ ਛਾਬੇ ਵਿੱਚ ਕੁੰਗੜੀਆਂ ਪਈਆਂ। ਗਲੀ ਗਲੀ ਵਿੱਚ ਫਿਰਦਾ, ਆਵਾਜ਼ ਦਿੰਦਾ, ਕੁੰਗੜੀਆਂ ਲੈ ਲਓ, ਘੁੰਗੜੀਆਂ ਲੈ ਲਓ। ਮਾਤਾ ਪਿਤਾ ਸਿਰ 'ਤੇ ਕੋਈ ਨਹੀਂ, ਇੱਕ ਨਾਨੀ ਹੈ ਉਹਦੇ ਪਾਸ ਰਹਿੰਦੇ ਨੇ, ਰੋਜ਼ ਛੋਲੇ ਉਬਾਲ ਦਿੰਦੀ ਹੈ, ਛਾਬੇ ਵਿੱਚ ਰੱਖ ਦਿੰਦੀ ਹੈ, ਜਾ ਬੇਟਾ ਆ ਵੇਚ ਆ ਅਤੇ ਘਰ ਦਾ ਗੁਜ਼ਾਰਾ ਚੱਲੇ। ਅੱਜ ਕੁੰਗੜੀਆਂ ਵੇਚਣ ਜਾ ਰਹੇ ਹਨ, ਕਿਆ ਦੇਖਿਆ, ਅੱਗੇ ਇੱਕ ਸਾਧੂਆਂ ਦੀ ਟੋਲੀ ਬੈਠੀ। ਮਹਾਂਪੁਰਖਾਂ ਨੇ ਆਖਿਆ, ਬੇਟਾ ਹਮ 3 ਦਿਨ ਸੇ ਭੂਖੇ ਹੈਂ। ਸਾਧ ਸੰਗਤ ਬੋਲੋ ਸ੍ਰੀ ਤੇਰੇ ਕੋਲ ਕੁੰਗੜੀਆਂ, ਸਾਨੂੰ ਭੋਜਨ, ਆ ਕੁੰਗੜੀਆਂ ਛਕਾ ਦੇ। ਪਰ ਦੇਖੀ ਬੇਟਾ ਸਾਡੇ ਕੋਲ ਪੈਸੇ ਕੋਈ ਨਹੀਂ। ਮਨ ਵਿੱਚ ਸੋਚਿਆ, ਸ਼ੁਕਰ ਹੈ ਮਾਂ ਕਹਿੰਦੀ ਸੀ ਕੋਈ ਦਿਨ ਆਵੇਗਾ ਸਾਧੂਆਂ ਦੀ ਸੇਵਾ ਦਾ ਬੇਟਾ, ਤਾਂ ਸਮਝੀ ਜਿਸ ਦਿਨ ਸਾਧ ਦਾ ਦਰਸ਼ਨ ਹੋਵੇਗਾ ਉਹ ਦਿਨ ਵਡਭਾਗੀ ਹੋਵੇਗਾ। ਮਾਂ ਪੁਰਖਾਂ ਦਾ ਜਿਸ ਦਿਨ ਦਰਸ਼ਨ ਅਤੇ ਉਹਨਾਂ ਦੀ ਸੇਵਾ ਮਿਲੇਗੀ ਉਹ ਵਡਭਾਗੀ ਦਿਨ ਹੋਵੇਗਾ। ਅੱਜ ਸ਼ੁਕਰ ਹੈ ਮਹਾਂਪੁਰਖਾਂ ਦਾ ਦਰਸ਼ਨ ਅਤੇ ਸੇਵਾ ਵੀ ਮਿਲ ਰਹੀ ਹੈ, ਮੇਰੇ ਕੋਲ ਕੁੰਗੜੀਆਂ। ਮਹਾਰਾਜ ਪੈਸਿਆਂ ਦੀ ਕੋਈ ਬਾਤ ਨਹੀਂ, ਆਪ ਕੁੰਗੜੀਆਂ ਛਕੋ। ਸਾਧ ਸੰਗਤ ਗੁਰੂ ਰਾਮਦਾਸ ਜੀ ਇਸ ਤਰ੍ਹਾਂ, ਉਹ ਜੇਠਾ ਜੀ ਇਸ ਤਰ੍ਹਾਂ ਕੁੰਗੜੀਆਂ ਛਕਾ ਰਹੇ ਨੇ ਸਾਧੂਆਂ ਨੂੰ, ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਭੁੱਖੇ ਸਾਧੂਆਂ ਨੂੰ 20 ਰੁਪਈਆਂ ਦਾ ਲੰਗਰ ਛਕਾਇਆ ਸੀ। ਜੋਤ ਤਾਂ ਉਹੀ ਹੈ ਨਾ, ਰੂਪ ਭਾਵੇਂ ਬਦਲ ਜਾਂਦਾ। ਜਿਸ ਵੇਲੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ, ਬਾਲਿਆ ਸਾਡੇ ਕੋਲ 20 ਰੁਪਈਏ ਹਨ, ਸਾਧੂ ਭੁੱਖੇ ਹਨ। ਪਿਤਾ ਜੀ ਨੇ ਕਿਹਾ ਸੀ ਨਾ ਕੋਈ ਖਰਾ ਸੌਦਾ ਕਰਕੇ ਆਉਣ, ਇਸ ਤੋਂ ਖਰਾ ਸੌਦਾ ਹੋਰ ਕੀ ਹੈ? ਸਾਡੇ ਕੋਲ ਰੁਪਈਏ ਨੇ, ਸਾਧੂ ਹਨ ਭੁੱਖੇ, ਲਿਆਈਏ ਸੀਧਾ, ਕਰੀਏ ਭੋਜਨ ਤਿਆਰ ਅਤੇ ਇਹਨਾਂ ਨੂੰ ਪ੍ਰਸ਼ਾਦਾ ਛਕਾਈਏ। ਬਾਲਾ ਕਹਿਣ ਲੱਗਾ, ਮਹਾਰਾਜ ਸੋਚ ਕੇ ਕੰਮ ਕਰਨਾ, ਪਿਤਾ ਦੇ ਗੁੱਸੇ ਨੂੰ ਜਾਣਦੇ ਹੋ ਨਾ, ਤਾਂ ਹੀ ਉਹਨਾਂ ਨੇ 20 ਰੁਪਈਏ ਤੁਹਾਨੂੰ ਨਹੀਂ ਦਿੱਤੇ, ਮੈਨੂੰ ਦਿੱਤੇ। ਬਾਲਿਆ ਕੋਈ ਗੱਲ ਨਹੀਂ ਪਿਤਾ, ਜੋ ਗੁੱਸਾ ਕਰੇਗਾ ਮੈਂ ਸਾਰ ਲਾਂਗਾ, ਪਰ ਇਹ ਸੇਵਾ ਦਾ ਮੌਕਾ ਹੱਥੋਂ ਨਾ ਜਾਵੇ।
ਵਾਹਿਗੁਰੂ।
ਗਏ 20 ਰੁਪਈਆਂ ਦਾ ਸੀਧਾ ਲਿਆਏ, ਭੋਜਨ ਕੀਤਾ ਤਿਆਰ, ਗੁਰੂ ਨਾਨਕ ਪਾਤਸ਼ਾਹ ਜੀ ਸਾਧੂਆਂ ਨੂੰ ਭੋਜਨ ਛਕਾ ਰਹੇ। ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ। ਗੁਰੂ ਨਾਨਕ ਆਪਣੇ ਸਾਧੂਆਂ ਦੀ, ਆਪਣੇ ਜਪਣ ਵਾਲਿਆਂ ਦੀ ਪਾਲਣਾ ਨਹੀਂ ਕਰੇਗਾ ਤਾਂ ਕੌਣ ਕਰੇਗਾ? ਸਾਧ ਸੰਗਤ ਬੋਲੋ ਸ੍ਰੀ। ਘਰ ਆਏ, ਬਾਲਿਆ ਤੂੰ ਜਾ, ਪਿਤਾ ਦਾ ਰੰਗ ਢੰਗ ਵੇਖ, ਜੇ ਗੁੱਸੇ ਵਿੱਚ ਹੋਣਗੇ ਨਾ ਤੇ ਫਿਰ ਅਸੀਂ ਥੋੜ੍ਹੀ ਦੇਰ ਬਾਅਦ ਆਵਾਂਗੇ, ਜੇ ਪ੍ਰਸੰਨਤਾ ਵਿੱਚ ਹੋਏ ਤਾਂ ਫਿਰ ਸਾਨੂੰ ਲੈ ਚੱਲੀ। ਗੁਰੂ ਨਾਨਕ ਪਾਤਸ਼ਾਹ ਬਾਹਰ ਇੱਕ ਖੂਹੀ ਦੇ ਕੋਲ ਬਹਿ ਗਏ। ਬਾਲਾ ਗਿਆ ਜਿਸ ਵੇਲੇ ਤਾਂ ਅੱਗੋਂ ਮਹਿਤਾ ਕਾਲੂ ਜੀ, ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦੇ ਪਿਤਾ ਜੀ, ਆਉਂਦਿਆਂ ਹੀ ਪੁੱਛਿਆ, ਬਾਲਿਆ ਆ ਗਏ, ਸੌਦਾ ਕਰ ਆਇਓ, ਕਿਤਨੇ ਬਣੇ? 20 ਦੇ, 40, 30 ਜਾਂ 25? ਚੁੱਪ ਬਾਲਾ। ਸਿਆਣੇ ਚਿਹਰਾ ਵੇਖ ਕੇ ਅਨੁਮਾਨ ਲਾ ਲੈਂਦੇ, ਜ਼ਰੂਰ ਕੁਛ ਗੜਬੜ ਹੈ। ਬਾਲਿਆ ਬੋਲਦਾ ਕਿਉਂ ਨਹੀਂ, ਕੀ ਬਣਿਆ 20 ਦਾ? ਉਸ ਵੇਲੇ ਹੱਥ ਜੋੜ ਕੇ ਬਾਲਾ ਕਹਿਣ ਲੱਗਾ, ਜੀ ਗੁਰੂ ਨਾਨਕ ਪਾਤਸ਼ਾਹ ਜੀ ਨੇ 20 ਰੁਪਈਆਂ ਦਾ ਭੁੱਖੇ ਸਾਧੂਆਂ ਨੂੰ ਭੋਜਨ ਕਰਾ ਦਿੱਤਾ। ਤਾਂ ਮਹਿਤਾ ਕਾਲੂ ਜੀ ਬੜੇ ਗੁੱਸੇ ਵਿੱਚ ਚੱਲੇ ਉੱਥੋਂ। ਬਾਲਾ ਜੀ ਭੱਜ ਕੇ ਆਏ ਮਾਤਾ ਤ੍ਰਿਪਤਾ ਜੀ ਕੋਲ, ਮਾਂ ਜੀ ਪਿਤਾ ਜੀ ਬੜੇ ਗੁੱਸੇ ਵਿੱਚ ਗਏ ਹਨ, ਨਾਨਕ ਨੇ 20 ਰੁਪਈਆਂ ਦਾ ਭੁੱਖੇ ਸਾਧੂਆਂ ਨੂੰ ਭੋਜਨ ਕਰਾ ਦਿੱਤਾ ਨਾ। ਇਸ ਵਾਸਤੇ ਮਾਤਾ ਨੇ ਆਵਾਜ਼ ਦਿੱਤੀ, ਨਾਨਕੀ ਦੌੜ ਕੇ ਜਾ, ਤੂੰ ਪਿਤੇ ਦੇ ਗੁੱਸੇ ਨੂੰ ਰੋਕ ਸਕਦੀ ਹੈ, ਕਿਤੇ ਮੇਰੇ ਲਾਲ ਨੂੰ ਕੁਝ ਕਹਿ ਨਾ ਦੇਣ। ਅੱਗੇ ਅੱਗੇ ਮੈਂ ਤਾਂ ਕਾਲੂ ਜੀ ਪਿੱਛੇ ਪਿੱਛੇ ਬੇਬੇ ਨਾਨਕੀ ਭਜਦੀ ਆਉਂਦੀ ਹੈ, ਪਰ ਪਿਤਾ ਜੀ ਪਹਿਲੇ ਪਹੁੰਚ ਗਏ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਬੈਠੇ ਸਨ ਬਣ ਤਲੇ, ਬਾਂਹ ਤੋਂ ਪਕੜ ਕੇ ਖਿਲਾਰ ਲਿਆ ਤੇ ਆਖਿਆ ਕੱਢ ਮੇਰੇ 20 ਰੁਪਈਏ, ਕੱਢ ਮੇਰੇ 20 ਰੁਪਈਏ ਦੇ ਸਾਬੀਆਂ ਦਾ। ਸਾਹਿਬ ਮਨ ਵਿੱਚ ਸੋਚਣ ਲੱਗੇ, ਪਿਤਾ ਜੀ ਤੁਸੀਂ ਮੇਰੇ ਕੋਲੋਂ 20 ਰੁਪਈਆਂ ਦਾ ਹਿਸਾਬ ਮੰਗਦੇ ਹੋ, ਮੈਂ ਤਾਂ ਜਗਤ ਜੀ ਜਿਤਨੇ ਪਾਪੀ ਹੋਣਗੇ ਕਿਸੇ ਦਾ ਹਿਸਾਬ ਪੁੱਛਣਾ ਹੀ ਕੋਈ ਨਹੀਂ। ਜੋ ਸ਼ਰਨ ਵਿੱਚ ਆ ਜਾਏਗਾ ਇੱਕ ਵਾਰੀ ਆਖੇਗਾ ਮੈਂ ਭੁੱਲ ਗਿਆ, ਮੈਂ ਤਾਂ ਹਿਸਾਬ ਪੁੱਛਣਾ ਹੀ ਨਹੀਂ ਉਹਦਾ। ਪਰ ਪਿਤਾ ਜੀ ਗੁੱਸੇ ਵਿੱਚ, ਮੈਂ ਤਾਂ ਕਾਲੂ ਜੀ ਗੁੱਸੇ ਵਿੱਚ, ਉਸ ਵੇਲੇ ਸੱਜਾ ਹੱਥ ਉਲਰਿਆ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਖੱਬੀ ਗੱਲ ਤੇ ਜੋੜ ਦੀ ਚਪੇੜ ਪਈ, ਦੂਜਾ ਹੱਥ ਚੁੱਕਿਆ ਦੂਜੇ ਪਾਸੇ ਮਾਰਿਆ, ਤੀਜੀ ਵਾਰੀ ਮਾਰਨ ਨਹੀਂ ਲੱਗੇ ਸਨ ਕਿ ਪਿੱਛੋਂ ਨਾਨਕੀ ਭੈਣ ਪਹੁੰਚ ਗਈ, ਹੱਥ ਪਕੜ ਲਿਆ। ਪਿਤਾ ਜੀ ਕੀ ਕਰਦੇ ਪਏ ਹੋ? ਆਖੋ ਮੇਰੀ ਸੇ ਪੁੱਛੇ ਜਲਵੇ ਕੋਈ ਤੁਮਾਰੇ, ਨਾਨਕ ਦੇ ਮੁਖ ਮੇਰੇ ਵੀਰ ਦੇ ਮੂੰਹ ਤੇ ਚਪੇੜ ਮਾਰਨ ਲੱਗੇ ਸੋ। ਨਾਨਕੀ ਸਮਝਦੀ ਹੈ ਭੈਣ ਕਿ ਅਜੇ ਮਾਰਨ ਹੀ ਲੱਗੇ ਸਨ ਚਪੇੜ ਤੇ ਮੈਂ ਹੱਥ ਪਕੜ ਲਿਆ, ਪਰ ਜਿਸ ਵੇਲੇ ਅੱਗਾਂ ਹੋ ਕੇ ਆਪਣੇ ਵੀਰ ਨੂੰ ਵੇਖਿਆ ਤੇ ਦੋਨੋਂ ਗੱਲਾਂ ਤੇ ਨੀਲ ਪਏ ਹੋਏ ਸਨ। ਉਸ ਵੇਲੇ ਬੇਬੇ ਨਾਨਕੀ ਰੁਨੀ, ਰਾਏ ਬੁਲਾਰ ਨੂੰ ਪਤਾ ਲੱਗਿਆ, ਦੌੜ ਕੇ ਆਇਆ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਿਰਨ ਪਕੜ ਲਏ। ਰਾਏ ਭੋਏ ਦੀ ਤਲਵੰਡੀ ਦਾ ਨਵਾਬ, ਰਾਏ ਬੁਲਾਰ ਗੁਰੂ ਨਾਨਕ ਪਾਤਸ਼ਾਹ ਦਾ ਮੁਰੀਦ ਸੀ, ਸੇਵਕ ਸੀ, ਚਰਨ ਪਕੜ ਲੈ, ਰੋ ਪਿਆ, ਯਾ ਖੁਦਾ ਮੈਨੂੰ ਬਖਸ਼ ਲੈ, ਨਾਨਕ ਤੂੰ ਖੁਦਾ ਦਾ ਰੂਪ ਹੈ, ਮੈਨੂੰ ਬਖਸ਼ ਲੈ, ਮੇਰੀ ਨਗਰੀ ਵਿੱਚ ਇੱਕ ਮਨੁੱਖ ਖੜੋ ਕੇ ਤੇ ਰੱਬ ਦੇ ਮੂੰਹ ਤੇ ਚਪੇੜ ਮਾਰ ਦੇ, ਇਹ ਮੇਰੀ ਨਗਰੀ ਵਿੱਚ ਗੁਨਾਹ ਹੋਇਆ, ਪਾਪ ਹੋਇਆ, ਹੇ ਨਾਨਕ ਮੈਨੂੰ ਬਖਸ਼ ਲੈ। ਉਸ ਵੇਲੇ ਰਾਏ ਬੁਲਾਰ ਜੀ ਰੁਨੇ, ਬੇਬੇ ਨਾਨਕੀ ਰੁਨੀ, ਮਾਤਾ ਤ੍ਰਿਪਤਾ ਰੁਨੀ। ਉਸ ਵੇਲੇ ਮਹਿਤਾ ਕਾਲੂ ਪਿਤਾ ਜੀ ਨੂੰ ਗੁੱਸਾ ਆ ਗਿਆ, ਕੋਈ ਕਹਿੰਦਾ ਨਾਨਕ ਰੱਬ ਹੈ, ਕੋਈ ਕਹਿੰਦਾ ਨਾਨਕ ਖੁਦਾ ਹੈ, ਕੋਈ ਕਹਿੰਦਾ ਨਾਨਕ ਭਗਵਾਨ ਹੈ, ਇੱਕ ਮੈਂ ਹੀ ਅੰਨਾ ਜੋ ਮੈਨੂੰ ਨਾਨਕ ਨਜ਼ਰ ਨਹੀਂ ਆਉਂਦਾ ਖੁਦਾ ਦੇ ਰੂਪ ਵਿੱਚ। ਸਾਧ ਸੰਗਤ ਤ੍ਰਿਪਤਾ ਜਾਣਿਆ ਪੁੱਤ, ਤ੍ਰਿਪਤਾ ਜਾਣਿਆ ਸੁੱਤ, ਕਾਲੂ ਜਾਣਿਆ ਪੁੱਤ, ਲਾਲੂ ਭਤੀਜਾ ਜਾਣਿਆ, ਮੂਲੇ ਜਾਣਿਆ ਇਹ ਜਵਾਈ ਹੈ, ਚੰਦੋ ਰਾਣੀ ਜਾਣੇ ਸੰਬੰਧੀ ਕਰ, ਜੈ ਰਾਮ ਸਾਲਾ ਜਾਣਿਆ, ਔਰ ਬੇਬੇ ਨਾਨਕੀ ਨੇ ਜਾਣਿਆ ਰੱਬ ਰੂਪ ਮੇਰੋ ਭਾਈ ਹੈ। ਲਖਮੀ ਦਾਸ ਸ੍ਰੀ ਚੰਦ ਜਾਣਤ ਨਿਜ ਬਾਪ ਕਰ, ਰਾਏ ਬੁਲਾਰ ਕੋ ਪ੍ਰਤੀਤ ਭਲੀ ਆਈ ਹੈ, ਸ੍ਰੀ ਗੁਰੂ ਅੰਗਦ ਦੇਵ ਜਾਣਤ ਅਕਾਲ ਮੂਰਤ, ਔਰ ਲੋਗੋ ਨੇ ਜਾਣਿਆ ਗੁਰੂ ਨਾਨਕ ਕੁਰਾਈ ਹੈ। ਉਹ ਵੀ ਸਨ ਉਸ ਵੇਲੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਕੁਰਾਈਆ ਆਖਿਆ। ਕੁਰਾਈਆ ਉਹਨੂੰ ਕਹਿੰਦੇ ਜਿਹੜਾ ਗਲਤ ਰਸਤੇ ਪਾਵੇ। ਧੰਨ ਗੁਰੂ ਨਾਨਕ ਪਾਤਸ਼ਾਹ ਤਾਂ ਸੱਚ ਨਾਲ ਜੋੜਨ ਆਏ ਸਨ, ਪਰ ਸਾਧ ਸੰਗਤ ਗੁਰੂ ਨਾਨਕ ਇੱਕ ਹੈ, ਵੇਖਣ ਵਾਲੀਆਂ ਅੱਖਾਂ ਵੱਖਰੀਆਂ ਵੱਖਰੀਆਂ। ਅੱਜ ਗੁਰੂ ਗ੍ਰੰਥ ਸਾਹਿਬ ਦੇ ਅਸੀਂ ਸਾਰੇ ਹੀ ਦਰਸ਼ਨ ਕਰ ਰਹੇ ਹਾਂ, ਪਰ ਕੋਈ ਬਾਬਾ ਨੰਦ ਸਿੰਘ ਜੀ ਦੀ ਅੱਖ ਲੈ ਕੇ ਵੇਖੇ ਤਾਂ ਬਾਬਾ ਜੀ ਕਿਹਾ ਕਰਦੇ ਸਨ, ਕੋਈ ਕਹਿੰਦਾ ਗੁਰੂ ਗ੍ਰੰਥ ਸਾਹਿਬ ਸ਼ਾਹੀ ਹੈ, ਕੋਈ ਕਹਿੰਦਾ ਪਤਰੇਅਨ, ਕੋਈ ਕਹਿੰਦਾ ਜਿਲਦ ਹੈ, ਬਾਬਾ ਜੀ ਕਿਹਾ ਕਰਦੇ ਸਨ ਮੇਰੀ ਜ਼ਬਾਨ ਜਲ ਜਾਵੇ, ਇਹ ਅੱਖਰ ਮੈਂ ਆਖਾਂ, ਕੋਈ ਮੇਰੀ ਅੱਖ ਲੈ ਕੇ ਵੇਖੋ, ਗੁਰੂ ਗ੍ਰੰਥ ਸਾਹਿਬ ਜੀ ਦਾ ਅੱਖਰ ਅੱਖਰ ਗੁਰੂ ਨਾਨਕ ਸਾਹਿਬ ਹੈ। ਸਾਧ ਸੰਗਤ ਗੁਰੂ ਨਾਨਕ ਇੱਕ ਹੈ, ਪਰ ਵੇਖਣ ਵਾਲੀਆਂ ਅੱਖਾਂ ਵੱਖਰੀਆਂ ਵੱਖਰੀਆਂ। 20 ਰੁਪਈਆਂ ਪਿੱਛੇ ਉਹ ਗੁਰੂ ਨਾਨਕ ਪਾਤਸ਼ਾਹ ਨੇ 20 ਰੁਪਈਆਂ ਦਾ ਲੰਗਰ ਲਾਇਆ ਤੇ ਅੱਜ ਤੱਕ ਉਹ 20 ਰੁਪਈਏ ਗੁਰੂ ਨਾਨਕ ਦੇ ਮੁੱਕੇ ਨਹੀਂ, ਗੁਰੂ ਦੇ ਘਰ ਵਿੱਚ ਲੰਗਰ ਚੱਲ ਰਹੇ ਹਨ। ਸਾਧ ਸੰਗਤ ਬੋਲੋ ਸ੍ਰੀ, ਕੋਈ ਆ ਕੇ ਸ਼ੱਕ ਜਾਵੇ, ਉਹੀ ਮਰਿਆਦਾ ਮੇਰੇ ਚੌਥੇ ਗੁਰੂ ਨਾਨਕ ਨੇ ਕਾਇਮ ਕੀਤੀ ਜਦੋਂ ਬਾਲਕ ਰੂਪ ਵਿੱਚ ਜੇਠਾ ਜੀ ਨਾਮ ਸੀ ਸਿਰ ਤੇ ਥਾਲ ਹੈ ਕੁੰਗੜੀਆਂ ਦਾ, ਅੱਗੇ ਸਾਧੂ ਬੈਠੇ ਨੇ, ਬੇਟਾ ਸਾਨੂੰ ਭੁੱਖ ਲੱਗੀ ਹੈ ਪਰ ਸਾਡੇ ਕੋਲ ਪੈਸੇ ਕੋਈ ਨਹੀਂ। ਕੋਈ ਬਾਤ ਨਹੀਂ, ਅੱਜ ਸੇਵਾ ਮਿਲੀ ਹੈ, ਬੜੇ ਪਿਆਰ ਨਾਲ ਸਾਰੀਆਂ ਕੁੰਗੜੀਆਂ ਜਿਸ ਵੇਲੇ ਛਕਾ ਦਿੱਤੀਆਂ ਤਾਂ ਉਹ ਸਾਧੂਆਂ ਦਾ ਮੁਖੀ ਕਹਿਣ ਲੱਗਾ, ਬੇਟਾ ਜਿਸ ਤਰ੍ਹਾਂ ਤੂੰ ਅੱਜ ਸਾਨੂੰ ਇਹ ਭੋਜਨ ਛਕਾਇਆ ਨਾ, ਕੋਈ ਦਿਨ ਆਏਗਾ, ਅੱਜ ਜਿਹੜਾ ਤੂੰ ਸਾਨੂੰ ਭੋਜਨ ਵਰਤਾਇਆ ਕੋਈ ਦਿਨ ਆਏਗਾ ਬੇਟਾ ਤੂੰ ਸੰਸਾਰ ਨੂੰ ਭੋਜਨ ਵਰਤਾਏਗਾ। ਤੇਰੇ ਦਰ ਤੋਂ ਦੁਨੀਆ ਆ ਕੇ ਮੁਰਾਦਾਂ ਚੋਲੀਆਂ ਭਰ ਕੇ ਘਰਾਂ ਨੂੰ ਜਾਏਗੀ। ਤੇ ਸੱਚਮੁੱਚ ਸਾਧ ਸੰਗਤ ਜਦੋਂ ਸਮਾਂ ਬਣਿਆ ਮਾਤਾ ਨੂੰ ਕਹਿ ਕੇ, ਮਾਂ ਜੀ ਗੋਇੰਦਵਾਲ ਸੇਵਾ ਹੋ ਰਹੀ ਹੈ, ਕਾਰ ਸੇਵਾ ਜਾਵਾਂ, ਕਰ ਆਵਾਂ, ਦੋ ਚਾਰ ਥਾਲ ਵੀ ਕੁੰਗੜੀਆਂ ਦੇ ਵੇਚ ਆਵਾਂਗਾ ਤੇ ਗੁਰੂ ਘਰ ਦੀ ਸੇਵਾ ਵੀ ਕਰ ਆਵਾਂ। ਜਿਸ ਵੇਲੇ ਆਏ ਜੇਠਾ ਜੀ ਗੋਇੰਦਵਾਲ ਸਾਹਿਬ ਸੇਵਾ ਵੀ ਕਰਨ ਤੇ ਸੇਵਾ ਤੋਂ ਬਾਅਦ ਕੁੰਗੜੀਆਂ ਵੇਚ ਦੇ ਥਾਲ ਵੀ ਬਣਾ ਕੇ ਬਾਹਰ ਕੁੰਗੜੀਆਂ ਵੇਚਣ, ਇੱਕ ਦਿਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੀਜੇ ਗੁਰੂ ਨਾਨਕ ਆ ਗਏ, ਵੇਖਿਆ ਬਾਲਕ ਵੱਲ, ਪਛਾਣ ਲਿਆ ਇਹ ਤਾਂ ਉਹੀ ਹੈ, ਇਹ ਤਾਂ ਉਹੀ ਹੈ ਜਿਸ ਨੂੰ ਇੱਕ ਦਿਨ ਮੈਂ ਮੱਥਾ ਟੇਕਣਾ ਹੈ। ਤੇ ਆਖਿਆ, ਪੁਰਖਾ ਬਾਹਰ ਦੀ ਟੋਕਰੀ ਸੁੱਟ ਦੇ, ਘਰ ਦੀ ਟੋਕਰੀ ਚੁੱਕ ਲੈ। ਉਸ ਦਿਨ ਤੋਂ ਗੁਰੂ ਘਰ ਦੀ ਸੇਵਾ ਵਿੱਚ ਜੁੱਟ ਗਏ। ਤੇ ਇੱਕ ਦਿਨ ਗੁਰੂ ਅਮਰਦਾਸ ਜੀ ਦੇ ਮਹਿਲ ਘਰੋਂ ਕਹਿਣ ਲੱਗੇ, ਆਪਣੀ ਬੱਚੀ ਪਾਨੀ ਵੱਡੀ ਹੋ ਗਈ ਹੈ, ਤੁਸੀਂ ਤਾਂ ਹਰ ਵੇਲੇ ਸੰਗਤਾਂ ਵਿੱਚ ਰੁੱਝੇ ਰਹਿੰਦੇ ਹੋ, ਕੋਈ ਤਾਂ ਲੜਕਾ ਦੇਖੋ ਉਸ ਵਾਸਤੇ ਕੈਸਾ ਹੋਵੇ। ਤਾਂ ਉਸ ਵੇਲੇ ਜੇਠਾ ਜੀ ਸਿਰ ਤੇ ਕਾਰ ਸੇਵਾ ਦੀ ਟੋਕਰੀ ਕਰ ਰਹੇ ਸੇਵਾ, ਮਾਤਾ ਜੀ ਕਹਿਣ ਲੱਗੇ, ਇਹੋ ਜਿਹਾ ਸੁਨੱਖਾ ਲੜਕਾ ਹੋਵੇ ਨਾ, ਸੋਹਣਾ। ਉਸ ਵੇਲੇ ਗੁਰੂ ਅਮਰਦਾਸ ਜੀ ਕਹਿਣ, ਸਵਰਗਾ ਤਾਂ ਇਹੀ ਹੋਈ ਹੈ, ਦੂਜਾ ਕੋਈ ਨਹੀਂ। ਸਾਰ ਸੰਗਤ ਬੋਲੋ ਤੇਰੀ, ਪਾਨੀ ਜੀ ਦੀ ਸਗਾਈ ਕਰ ਦਿੱਤੀ ਗੁਰੂ ਅਮਰਦਾਸ ਜੀ ਨੇ। ਤੇ ਆਖਿਆ, ਜਾ ਬੇਟਾ ਹੁਣ ਕਰਦਿਆਂ ਨੂੰ ਵੀ ਨਾਲ ਲੈ ਆਓ, ਬਰਾਤ ਲੈ ਆਓ, ਜਿਸ ਜਿਸ ਨੂੰ ਪਤਾ ਲੱਗਾ। ਉਹ ਗਰੀਬ ਜਿਹਾ ਬਾਲਕ, ਜਿਹੜੇ ਰਿਸ਼ਤੇਦਾਰ ਮੂੰਹ ਮੋੜ ਗਏ ਸਨ, ਨੇੜੇ ਨਹੀਂ ਸਨ ਲੱਗਦੇ, ਪਤਾ ਲੱਗਿਆ ਜਦੋਂ ਗੁਰੂ ਅਮਰਦਾਸ ਜੀ ਦੇ ਦਮਾਦ ਬਣਨ ਲੱਗੇ ਨੇ, ਜਵਾਈ ਬਣਨ ਲੱਗੇ ਨੇ, ਉਹ ਜਿਹੜੇ ਰਿਸ਼ਤੇਦਾਰ ਸਾਥ ਛੱਡ ਗਏ ਸਨ ਉਹ ਵੀ ਨੇੜੇ ਨੇੜੇ ਹੋ ਗਏ। ਜਿਸ ਵੇਲੇ ਬਰਾਤ ਆਈ ਤਾਂ ਆਖਣ ਲੱਗੇ ਰਿਸ਼ਤੇਦਾਰ, ਜੇਠਿਆ ਸਾਡੀ ਬਿਰਾਦਰੀ ਵਿੱਚ ਲੱਖਪਤੀ ਕੋਈ ਨਹੀਂ, ਅਤੇ ਸਾਡੇ ਵਿੱਚ ਰਿਵਾਜ ਹੈ ਜਦੋਂ ਕੌੜੀ ਤੋਂ ਉਤਰਦਾ ਦਮਾਦ ਤਾਂ ਸਹੁਰਾ ਉਤਾਰਨ ਆਉਂਦਾ, ਅਤੇ ਜਦੋਂ ਗੁਰੂ ਅਮਰਦਾਸ ਜੀ ਤੇਰੇ ਕੋਲ ਆਉਣਗੇ ਨਾ, ਅਤੇ ਉਸ ਵੇਲੇ ਤੈਨੂੰ ਪੁੱਛਣਗੇ ਮੰਗ ਕੀ ਮੰਗਦਾ, ਉਹ ਮੰਗ ਪੂਰੀ ਹੁੰਦੀ ਹੈ ਜਵਾਈ ਦੀ ਤਾਂ ਕੌੜੀ ਤੋਂ ਉਤਰਦਾ, ਅਤੇ ਵੇਖੀ ਉਸ ਵੇਲੇ ਲੱਖ ਰੁਪਈਏ ਤੋਂ ਘੱਟ ਨਾ ਮੰਗੀ। ਸਾਰ ਸੰਗਤ ਬੋਲੋ ਤੇਰੀ, ਲੱਖ ਰੁਪਈਏ ਤੋਂ ਘੱਟ ਨਾ ਮੰਗੀ, ਕਿਉਂਕਿ ਸਾਡੀ ਬਰਾਦਰੀ ਵਿੱਚ ਕੋਈ ਲੱਖਪਤੀ ਨਹੀਂ, ਅਤੇ ਤੂੰ ਵੱਡਿਆਂ ਦੇ ਘਰ ਦਾ ਦਮਾਦ ਬਣਨ ਲੱਗਿਆ, ਜਵਾਈ ਬਣਨ ਲੱਗਿਆ, ਗੁਰੂ ਨਾਨਕ ਦੇ ਘਰ ਵਿੱਚ ਕੋਈ ਕਮੀ ਹੈ? ਦੂਜਾ ਕਹਿਣ ਲੱਗਾ, ਨਹੀਂ ਓਏ ਲੱਖ ਨਹੀਂ, 2 ਲੱਖ ਮੰਗੀ। ਤੇ ਮਨ ਹੀ ਮਨ ਗੁਰੂ ਰਾਮਦਾਸ ਜੀ ਕਹਿੰਦੇ ਨੇ, ਅੱਛਾ ਜੋ ਕੁਛ ਮੈਂ ਮੰਗਾਂਗਾ ਤੁਸੀਂ ਨਹੀਂ, ਦੁਨੀਆ ਸੁਣੇਗੀ। ਜਿਸ ਵੇਲੇ ਪਹੁੰਚੇ ਗੁਰੂ ਅਮਰਦਾਸ ਜੀ ਅੱਗੋਂ ਲੈਣ ਆਏ, ਆਪ ਘੋੜੀ ਤੋਂ ਉਤਰ ਕੇ ਤੇ ਚਰਨਾਂ ਤੇ ਮੱਥਾ ਟੇਕਿਆ, ਕਹਿਣ ਦਾ ਮੌਕਾ ਹੀ ਨਹੀਂ ਦਿੱਤਾ। ਤੇ ਉਸ ਵੇਲੇ ਹਿਰਦੇ ਨਾਲ ਲਾਇਆ, ਚਰਨਾਂ ਤੋਂ ਚੁੱਕੇ ਤੇ ਆਖਿਆ, ਬੇਟਾ ਕੁਛ ਮੰਗ ਲੈ, ਗੁਰੂ ਪਿਤਾ ਦਿਓਗੇ, ਘਰ ਗੁਰੂ ਨਾਨਕ ਦਾ। ਤੇ ਹੁਣ ਸਾਰੇ ਰਿਸ਼ਤੇਦਾਰ ਦੇਖ ਰਹੇ ਨੇ, ਲੱਖ 2 ਲੱਖ ਤੋਂ ਘੱਟ ਨਹੀਂ ਮੰਗੇਗਾ ਅੱਜ। ਹੱਥ ਜੋੜ ਕੇ ਪਤਾ ਗੁਰੂ ਰਾਮਦਾਸ ਜੀ ਨੇ ਕੀ ਮੰਗਿਆ? ਹਰ ਕੇ ਜਨ ਸਤਿਗੁਰ ਸਤਿਪੁਰਖਾਂ, ਬਿਨੋਂ ਕਰੋ ਗੁਰਪਾਸ ਹਮ ਕੀੜੇ। ਜਿਸ ਵੇਲੇ ਆਖਿਆ ਨਾ ਹਮ ਕੀੜੇ, ਤੇ ਰਿਸ਼ਤੇਦਾਰ ਨੇ ਮੋਢਾ ਮਾਰਿਆ, ਓਏ ਤੂੰ ਸਾਨੂੰ ਕੀੜਾ ਆਖੋਨ ਹੈ? ਕਹਿੰਦਾ ਜੀ ਭੁੱਲ ਗਿਆ, ਹਮ ਕੀੜੇ ਕੀੜੇ ਨਹੀਂ ਮਹਾਰਾਜ, ਹਮ ਕੀੜੇ ਕਿਰਮ, ਅਸੀਂ ਕੀੜਿਆਂ ਦੇ ਵੀ ਕੀੜੇ ਹਾਂ। ਹਮ ਕੀੜੇ ਕਿਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪ੍ਰਗਾਸ, ਜੇ ਤੁੱਠੈ ਤਾਂ ਅੱਜ ਮੇਰੀ ਚੋਲੀ ਵਿੱਚ ਨਾਮ ਦੀ ਦਾਤ ਪਾ ਦਿਓ। ਸਾਧ ਸੰਗਤ ਬੋਲੋ ਸ੍ਰੀ ਨਾਮ ਦੀ ਦਾਤ ਪਾ। ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ, ਬੇਟਾ ਨਾਮ ਦੀ ਦਾਤ ਤਾਂ ਦਿਆਂਗਾ, ਕੁਝ ਹੋਰ ਵੀ ਮੰਗ ਲੈ। ਆਖਿਆ ਜੀ, ਗੁਰਮਤ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ। ਮੇਰੀ ਇਹੀ ਅਰਦਾਸ ਹੈ ਗੁਰੂ ਪਿਤਾ, ਜੇ ਅੱਜ ਤੁੱਠੈ ਤਾਂ ਮੇਰੀ ਚੋਲੀ ਵਿੱਚ ਨਾਮ ਦੀ ਦਾਤ ਪਾਓ। ਸਾਧ ਸੰਗਤ ਅੱਜ ਚੋਲੀਆਂ ਵਿਛਾ ਲਓ, ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਜੋ ਨਾਮ ਦੇ ਦਾਤੇ ਹਨ, ਇੱਕ ਵਾਰੀ ਨਾਮ ਦੀ ਦਾਤ ਸਾਰੇ ਮੰਗ ਲਓ ਬਈ। ਨਾਮ ਤਨ ਦੇ, ਨਾਮ ਤਨ ਦੇ, ਸਤਿਗੁਰ ਸਿੱਖ ਕੋ ਨਾਮ ਤਨ ਦੇ, ਸਤਿਗੁਰ ਸਿੱਖ ਕੋ ਨਾਮ ਤਨ ਦੇ, ਗੁਰ ਕਾ ਸਿੱਖ ਵੱਡ ਭਾਗੀ ਹੈ, ਗੁਰ ਕਾ ਸਿੱਖ ਵੱਡ ਭਾਗੀ ਹੈ, ਨਾਮ ਤਨ ਦੇ, ਨਾਮ ਤਨ ਦੇ, ਨਾਮ ਤਨ ਦੇ, ਨਾਮ ਤਨ ਦੇ, ਸਤਿਗੁਰ ਸਿੱਖ ਕੋ ਨਾਮ ਤਨ ਦੇ, ਸਤਿਗੁਰ ਸਿੱਖ ਕੋ ਨਾਮ ਤਨ ਦੇ, ਸਤਿਗੁਰ ਸਿੱਖ ਕੀ ਕਰੇ ਪ੍ਰਿਤਪਾਲ,
ਕਰ ਕਿਰਪਾ ਕਰ
ਸੇਵਕ ਕੋ ਗੁਰ ਸਦਾ ਦਿਆਲ,
ਸੇਵਕ ਕੋ ਗੁਰ ਸਦਾ ਦਿਆਲ,
ਸਿੱਖ ਕੀ ਗੁਰ ਦੁਰਮਤ ਮਲ ਹੀਰੇ,
ਸਿੱਖ ਕੀ ਗੁਰ ਦੁਰਮਤ ਮਲ ਹੀਰੇ,
ਸਤਿਗੁਰ ਸਿੱਖ ਕੋ ਨਾਮ ਤਨ ਦੇ, ਸਤਿਗੁਰ ਸਿੱਖ ਕੋ ਨਾਮ ਤਨ ਦੇ, ਸਤਿਗੁਰ ਸਿੱਖ ਕੇ ਬੰਧਨ ਕਾਟੇ,
ਸਤਿਗੁਰ ਸਿੱਖ ਕੇ ਬੰਧਨ ਕਾਟੇ,
ਗੁਰ ਕਾ ਸਿੱਖ ਵਿਕਾਰ ਤਿਹਾਟੇ, ਸਤਿਗੁਰ ਸਿੱਖ ਕੋ ਨਾਮ ਤਨ ਦੇ, ਸਤਿਗੁਰ ਸਿੱਖ ਕੋ ਨਾਮ ਤਨ ਦੇ, ਸਤਿਗੁਰ ਸਿੱਖ ਕਾ ਹਲਤ ਪਲਤ ਸੁਆਰੇ,
ਸਤਿਗੁਰ ਸਿੱਖ ਕਾ ਹਲਤ ਪਲਤ ਸੁਆਰੇ,
ਸਤਿਗੁਰ ਸਿੱਖੋ ਜੀ ਤਨ ਦੇ, ਨਾਮ ਤਨ ਦੇ,
ਨਾਮ ਤਨ ਦੇ,
ਨਾਮ ਤਨ ਦੇ, ਸਤਿਗੁਰ ਸਿੱਖ ਕੋ ਨਾਮ ਤਨ ਦੇ, ਸਤਿਗੁਰ ਸਿੱਖ ਕੋ ਨਾਮ ਤਨ ਦੇ।